ਵਾਰ ਪੱਚਵੀਂ ਪੌੜੀ ਛੇਵੀਂ ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਹਨ। ਡੇਮੂ ਖੱਖਰ ਮਿਸ਼ਰੀ ਮੱਖੀ ਮੇਲ ਮਖੀਰ ਉਪਾਇਆ ਪਾਟ ਪਟੰਬਰ ਕੀੜਿਓ ਕੁੱਟ ਕੱਟ ਸਣ ਕਿਰਤਾਸ ਬਣਾਇਆ ਮਲਮਲ ਹੋਏ ਵੜੇਵੇਂ ਚਿੱਕੜ ਕਮਲ ਭਵਰ ਲੋਭਾਇਆ ਜਿਉਂ ਮਣੀ ਕਾਲੇ ਸੱਪ ਸਿਰ ਪੱਥਰ ਹੀਰੇ ਮਾਨਕ ਛਾਇਆ ਜਾਨ ਕਥੂਰੀ ਮਿਰਗ ਤਨ ਨਾਉ ਭਗਉਤੀ ਲੋਹ ਕਢਾਇਆ ਮੁਸ਼ਕ ਬਿੱਲੀਆਂ ਉਮੇਦ ਕਰ ਮਜਲਸ ਅੰਦਰ ਮਹਿ ਮਹਿਕਾਇਆ ਨੀਚ ਜੋਨ ਉੱਤਮ ਫਲ ਪਾਇਆ ਨੀਚ ਜੋਨ ਉੱਤਮ ਫਲ ਪਾਇਆ। ਪਾਵਨ ਬਚਨ ਉਚਾਰਨ ਕਰਦੇ ਹਨ ਉਸੇ ਪ੍ਰਥਾਏ ਕਿ ਕੋਈ ਨੀਵੀਂ ਜਾਤ ਵਿੱਚ ਵੀ ਪੈਦਾ ਹੋਏ ਨਿਰੰਕਾਰ ਪਰਮਾਤਮਾ ਦੀ ਬੰਦਗੀ ਕਰਕੇ ਉੱਤਮ ਹੋ ਜਾਂਦੇ ਹਨ। ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹੁ ਕੁੰਟ ਮਾਨੈ। ਪਵਿੱਤਰ ਬਚਨ ਉਚਾਰਨ ਕੀਤੇ ਡੇਮੂ ਖੱਖਰ ਮਿਸ਼ਰੀ ਮੱਖੀ ਮੇਲ ਮਖੀਰ ਉਪਾਇਆ। ਖੱਖਰ ਦਾ ਅਰਥ ਹੁੰਦਾ ਡੇਮੂਆਂ ਦਾ ਘਰ ਆ। ਜਿਹੜਾ ਕਹਿਣ ਲੱਗੇ ਮਿਸ਼ਰੀ ਡੇਮੂਆਂ ਦੀ ਖੱਖਰੋਂ ਤੇ ਮੱਖੀਆਂ ਦੇ ਮੇਲ ਤੋਂ ਸ਼ਹਿਦ ਉਤਪਤ ਹੁੰਦਾ ਹੈ। ਹੁਣ ਜਿਹੜਾ ਆਪਾਂ ਸ਼ਹਿਦ ਖਾਂਦੇ ਹਾਂ ਹਨੀ ਵੀ ਜਿਸ ਨੂੰ ਆਪਾਂ ਕਹਿੰਦੇ ਹਾਂ ਉਹ ਜਿਹੜਾ ਸ਼ਹਿਦ ਹੈ ਸਾਧ ਸੰਗਤ ਹੁਣ ਮੱਖੀਆਂ ਕਿੱਥੋਂ ਚੂਸ ਚੂਸ ਕੇ ਫੁੱਲਾਂ ਦੇ ਵਿੱਚੋਂ ਰਸ ਲਿਆਉਂਦੀਆਂ ਤੇ ਉਹ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਪੈਦਾ ਕਰਦੀਆਂ ਛੱਤੇ ਦੇ ਵਿੱਚੋਂ। ਕਹਿਣ ਲੱਗੇ ਇਸੇ ਤਰ੍ਹਾਂ ਮਿਸ਼ਰੀ ਡੇਮੂਆਂ ਦੀ ਖੱਖਰ ਤੋਂ ਤੇ ਮੱਖੀਆਂ ਦੇ ਮੇਲ ਤੋਂ ਸ਼ਹਿਦ ਪੈਦਾ ਹੁੰਦਾ ਹੈ। ਤੇ ਕੋਈ ਇਹ ਨਹੀਂ ਵਿਚਾਰਦਾ ਵੀ ਆਹ ਨਹੀਂ ਮੈਂ ਖਾਣਾ ਆਹ ਨਹੀਂ ਮੈਂ ਖਾਣਾ ਇਹ ਤੇ ਮੱਖੀਆਂ ਚੂਸ ਚੂਸ ਕੇ ਫੁੱਲਾਂ ਦੇ ਵਿੱਚੋਂ ਲਿਆਉਂਦੀਆਂ ਰਹੀਆਂ। ਖਾਂਦੇ ਹਨ ਸਾਰੇ। ਹੁਣ ਸਾਧ ਸੰਗਤ ਜਦੋਂ ਇੱਥੋਂ ਤੱਕ ਸਾਡਾ ਜੀਵਨ ਚਲਾ ਜਾਏਗਾ ਫਿਰ ਭਿੰਨ ਭੇਦ ਭਟਕਣਾ ਭਰਮ ਕਾਹਦਾ ਰਹਿ ਜਾਏਗਾ ਜਾਤ ਗੋਤ ਦਾ ਤੇ ਕਾਹਦੇ ਕਰਮ ਕਾਂਡਾਂ 'ਚ ਆਪਾਂ ਫਸੇ ਰਹਾਂਗੇ। ਫਿਰ ਆਪਾਂ ਪੂਰਨ ਤੌਰ 'ਤੇ ਗੁਰਮਤ ਨੂੰ ਸਮਝ ਨਹੀਂ ਸਕੇ ਤਾਂ ਕਰਕੇ ਸੰਸਾਰ ਜਗਤ ਵਿੱਚ ਆਪਾਂ ਠੋਕਰਾਂ ਖਾ ਰਹੇ ਹਾਂ ਕਰਮ ਕਾਂਡਾਂ ਦੇ ਵਿੱਚ ਗਲਤਾਂ ਨੇ। ਇਸ ਲਈ ਕਹਿਣ ਲੱਗੇ ਉਹ ਉਹਨਾਂ ਮੱਖੀਆਂ ਤੋਂ ਬਣਿਆ ਹੈ ਸ਼ਹਿਦ ਤੇ ਜਿਹੜਾ ਰੇਸ਼ਮ ਦਾ ਕੱਪੜਾ ਆਪਾਂ ਆਪਣੇ ਗਲ ਪਹਿਨਦੇ ਹਾਂ ਕਿੱਥੋਂ ਬਣਿਆ ਉਹ? ਭਾਈ ਗੁਰਦਾਸ ਜੀ ਕਹਿੰਦੇ ਕੀੜਿਆਂ ਤੋਂ ਬਣਿਆ ਉਹ ਰੇਸ਼ਮ ਦੇ ਕੀੜੇ ਨੇ ਉਹ ਜਿਹੜੇ ਉਹ ਕੱਪੜਾ ਜਿਹੜਾ ਉਹ ਤਾਰਾਂ ਪੈਦਾ ਕਰਦੇ ਕੀੜੇ ਆਪਣੇ ਮੂੰਹ ਦੇ ਵਿੱਚੋਂ ਕੱਢਦਾ ਉਹ ਤਾਰਾਂ ਜਿਹੜਾ ਰੇਸ਼ਮ ਦਾ ਕੀੜਾ ਹੈ। ਦਾਸ ਨੇ ਇਹ ਕੀੜੇ ਵੇਖੇ ਵੀ ਆ ਜਿਹੜੇ ਇੱਕ ਜਗ੍ਹਾ ਦੇ ਉੱਤੇ ਗੁਰਮੁਖ ਪਿਆਰਿਆਂ ਦੇ ਪਾਸ ਸੀ ਉਹਨਾਂ ਪਾਲੇ ਸੀਗੇ ਤੇ ਉਹ ਕਿਵੇਂ ਉਹ ਧਾਗੇ ਕੱਢਦੇ ਆਪਣੇ ਮੂੰਹ ਚੋਂ ਜਿਹੜੇ ਰੇਸ਼ਮ ਦੇ ਕੀੜੇ ਆ ਉਹਨਾਂ ਤੋਂ ਰੇਸ਼ਮ ਬਣਦਾ ਉਹਨਾਂ ਧਾਗਿਆਂ ਤੋਂ ਫਿਰ ਕੱਪੜਾ ਬੁਣਦੇ ਨੇ ਫਿਰ ਉਹ ਕੱਪੜਾ ਬੁਣ ਕੇ ਉਹਨਾਂ ਤਾਰਾਂ ਤੋਂ ਅਰਥਾਤ ਉਹਨਾਂ ਧਾਗਿਆਂ ਤੋਂ ਕੱਟ ਕੁੱਟ ਕੇ ਫਿਰ ਉਹਨੂੰ ਬੁਣ ਕੇ ਸੀਂ ਕੇ ਦਰਜੀਆਂ ਦੇ ਹੱਥਾਂ 'ਚ ਆਉਂਦਾ ਲੋਕ ਆਪਣੇ ਗਲ ਪਾਉਂਦੇ ਨੇ। ਸ਼ਹਿਦ ਵੀ ਬਣਿਆ ਮੱਖੀਆਂ ਤੋਂ ਮਿਸ਼ਰੀ ਬਣੀ ਉਹਨਾਂ ਕੀੜਿਆਂ ਤੋਂ। ਹੁਣ ਕੀ ਕਹਿੰਦੇ ਪਾਟ ਪਟੰਬਰ ਕੀੜਿਓਂ ਕੁੱਟ ਕੱਟ ਸਣ ਕਿਰਤਾਸ ਬਣਾਇਆ। ਕਹਿਣ ਲੱਗੇ ਪੱਟ ਦੇ ਕੀੜਿਆਂ ਤੋਂ, ਪੱਟ ਦਾ ਮਤਲਬ ਰੇਸ਼ਮ, ਰੇਸ਼ਮ ਦੇ ਕੀੜੇ ਆ ਜਿਹੜੇ ਉਹਨਾਂ ਤੋਂ ਕੱਪੜੇ ਬਣੇ ਅਤੇ ਸਣ ਨੂੰ ਕੱਟ ਕੁੱਟ ਕੇ ਤੇ ਫਿਰ ਕਾਗਜ਼ ਆਦਿਕ ਬਣਾਇਆ। ਕਿੰਨੇ ਦ੍ਰਿਸ਼ਟਾਂਤ ਦੇ ਰਹੇ ਹਨ। ਕਿਰਤਾਸ ਕਾਗਜ਼ ਨੂੰ ਕਹਿੰਦੇ ਆ, ਕਾਗਜ਼ ਆਦਿਕ। ਕਹਿਣ ਲੱਗੇ ਹੁਣ ਸਾਣੇ ਆ ਜਿਹੜੀ ਸਣ ਇਹਨੂੰ ਵੀ ਕੱਟ ਕੁੱਟ ਕੇ ਤੇ ਇਹਦੇ ਤੋਂ ਕਾਗਜ਼ ਵੀ ਬਣਾਇਆ ਜਾਂਦਾ। ਸਾਧ ਸੰਗਤ ਇੱਕ ਨਾ ਦਰਖਤ ਹੈ, ਰੁੱਖ ਹੈ ਇੱਕ, ਆਮ ਤੌਰ 'ਤੇ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਹੁੰਦਾ। ਉਸ ਬੂਟੇ ਦੇ ਵਿੱਚੋਂ, ਉਸ ਰੁੱਖ ਦੇ ਵਿੱਚੋਂ ਇੱਕ ਨਸ਼ੇ ਵਾਲਾ ਤਰਲ ਪਦਾਰਥ ਨਿਕਲਦਾ, ਲੋਕ ਪੀਂਦੇ ਵੀ ਆ ਉਹ ਨਸ਼ਾ। ਤਾੜੀ ਦਾ ਦਰਖਤ ਕਹਿੰਦੇ ਉਹਨੂੰ, ਤਾੜੀ ਦਾ ਰੁੱਖ। ਪਰ ਉਹ ਜਿਹੜਾ ਰੁੱਖ ਆ ਜਦੋਂ ਕਾਗਜ਼ ਬਣਦਾ ਉਹਨੂੰ ਵੀ ਉਹਦੇ ਵਿੱਚ ਪਾਇਆ ਜਾਂਦਾ, ਪੇਪਰ ਜਦੋਂ ਬਣਾਉਂਦੇ। ਭਗਤ ਰਵਿਦਾਸ ਜੀ ਨੇ ਇਹ ਦ੍ਰਿਸ਼ਟਾਂਤ ਦਿੱਤਾ। ਉਹ ਕਹਿੰਦੇ ਨੇ ਵੀ ਜਦੋਂ ਉਸ ਦਰਖਤ ਦੇ ਵਿੱਚੋਂ, ਰੁੱਖ ਦੇ ਵਿੱਚੋਂ ਉਹ ਤਾੜੀ ਨਿਕਲਦੀ, ਨਸ਼ਾ ਨਿਕਲਦਾ, ਤੇ ਉਹਨੂੰ ਮਾੜਾ ਗਿਣਦੇ ਆ ਰੁੱਖ ਨੂੰ। ਪਰ ਉਸੇ ਹੀ ਰੁੱਖ ਨੂੰ ਕੱਟ ਵੱਢ ਕੇ ਜਦੋਂ ਕਾਗਜ਼ ਦੇ ਵਿੱਚ ਪਾਇਆ ਗਿਆ ਪੇਪਰ ਬਣਾਉਣ ਵੇਲੇ, ਤੇ ਉਸ ਕਾਗਜ਼ ਦੇ ਉੱਪਰ, ਉਸ ਪੇਪਰ ਦੇ ਉੱਤੇ ਜਦੋਂ ਬਾਣੀ ਲਿਖੀ ਗਈ ਤੇ ਲੋਕ ਉਹਨੂੰ ਨਮਸਕਾਰਾਂ ਕਰਦੇ। ਮੱਥਾ ਟੇਕਦੇ। ਬੜੇ ਪਿਆਰੇ ਬਚਨ ਉਹਨਾਂ ਨੇ ਵਰਣਨ ਕੀਤੇ ਹਨ। ਭਗਤ ਰਵਿਦਾਸ ਜੀ ਨੇ ਕਹਿਣ ਲੱਗੇ, ਉਸ ਤਾੜੀ ਦੇ ਰੁੱਖ ਦਾ ਉਹ ਸਾਰੇ ਦਾ ਸਾਰਾ ਭਰਮ ਭੇਦ ਜਿਹੜਾ ਸੀ ਉਹ ਮਿਟ ਗਿਆ। ਕਦੋਂ? ਜਦੋਂ ਉਹਨਾਂ ਕਾਗਜ਼ਾਂ ਦੇ ਉੱਤੇ ਬਾਣੀ ਲਿਖੀ ਗਈ, ਜਦੋਂ ਉਸ ਕਾਗਜ਼ ਦੇ ਉੱਤੇ ਖਸਮ ਦੇ ਗੀਤ ਲਿਖੇ ਗਏ, ਪਰਮਾਤਮਾ ਦੀ ਸਿਫਤ ਸਲਾਹ ਲਿਖੀ ਗਈ। ਪਰਮਾਤਮਾ ਦੀ ਬਾਣੀ ਤੇ ਪਰਮੇਸ਼ਰ ਦੇ ਸ਼ਬਦ ਨੇ ਉਹਦੀ ਵਡਿਆਈ ਵਧਾ ਦਿੱਤੀ। ਹੁਣ ਲੋਕ ਹੈ ਜਿਹੜੇ ਕਹਿਣ ਲੱਗੇ, ਮੈਨੂੰ ਲੋਕ ਇਹ ਵੱਖਰੀ ਗੱਲ ਹੈ ਕਿ ਚਮਾਰ ਜਾਤ ਦਾ ਜਾਣ ਕੇ ਉੱਚੀਆਂ ਜਾਤਾਂ ਵਾਲੇ ਲੋਕ ਮੈਨੂੰ ਨਫ਼ਰਤ ਕਰਦੇ ਹੋਣਗੇ ਕਿ ਇਹ ਨੀਵੀਂ ਜਾਤ ਦਾ ਹੈ। ਪਰ ਭਗਤ ਰਵਿਦਾਸ ਜੀ ਕਹਿਣ ਲੱਗੇ, ਇੱਕ ਗੱਲ ਕਦੇ ਨਾ ਭੁੱਲਣੀ, ਇਹ ਜ਼ਰੂਰ ਜ਼ਿੰਦਗੀ ਦੇ ਵਿੱਚ ਚੇਤੇ ਰੱਖਣਾ ਕਿ ਜਿਵੇਂ ਤਾੜੀ ਦਾ ਰੁੱਖ ਹੈ, ਉਹਨੂੰ ਲੋਕ ਭਾਵੇਂ ਮਾੜਾ ਆਖਦੇ ਕਿਉਂਕਿ ਉਹਦੇ ਵਿੱਚੋਂ ਉਹ ਤਾੜੀ ਨਸ਼ਾ ਨਿਕਲਦਾ, ਪਰ ਜਦੋਂ ਉਹਦੇ ਤੇ ਬਾਣੀ ਲਿਖੀ ਗਈ ਲੋਕ ਪੂਜਣ ਲੱਗ ਪਏ। ਦੋ ਦਲੀਲਾਂ ਦਿੱਤੀਆਂ ਭਗਤ ਨਾਮ ਦੇ ਭਗਤ ਰਵਿਦਾਸ ਜੀ ਨੇ ਕੀ ਥੋੜਾ ਜਿਹਾ ਵਿਸਥਾਰ ਵਿੱਚ ਦੱਸ ਬੇਨਤੀ ਕਰਦੇ। ਕਹਿਣ ਲੱਗੇ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ, ਨਗਰ ਦੇ ਇਲਾਕੇ ਦੇ ਲੋਕੋ ਮੈਨੂੰ ਲੋਕ ਚਮਾਰ ਜਾਤ ਦਾ ਕਹਿੰਦੇ ਨੇ। ਪਰ ਆਓ ਤੁਹਾਨੂੰ ਇੱਕ ਗੱਲ ਸੁਣਾਵਾਂ, ਕਿੱਡਾ ਵੱਡਾ ਗਿਆਨ ਉਹਨਾਂ ਦੇ ਪਾਸ ਹੈ ਵੇਖੋ ਰੱਬ ਦੇ ਭਗਤਾਂ ਕੋਲੇ। ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਕਹਿਣ ਲੱਗੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਭਾਵੇਂ ਮੈਂ ਚਮਾਰ ਜਾਤ ਵਿੱਚ ਪੈਦਾ ਹੋਇਆ। ਹੁਣ ਦੋ ਦਲੀਲਾਂ ਧਿਆਨ ਨਾਲ ਸੁਣਨੀਆਂ ਜਿਹੜੀਆਂ ਉਹਨਾਂ ਦਿੱਤੀਆਂ। ਸੁਰਸਰੀ ਸਲਲ ਕਿਰਤ ਬਾਰ ਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ, ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰਗ। ਪਹਿਲੀ ਦਲੀਲ, ਕਹਿਣ ਲੱਗੇ ਜਿਹੜੀ ਗੰਗਾ ਆ, ਗੰਗਾ ਦਾ ਜਲ, ਗੰਗਾ ਦਾ ਪਾਣੀ ਬੜਾ ਨਿਰਮਲ ਮੰਨਿਆ ਗਿਆ। ਲੋਕ ਉੱਥੇ ਇਸ਼ਨਾਨ ਕਰਨ ਵਾਸਤੇ, ਨਹਾਉਣ ਵਾਸਤੇ ਜਾਂਦੇ, ਪਰ ਕਹਿੰਦੇ ਹੁਣ ਗੰਗਾ ਨਿਰਮਲ ਹੈ। ਬੜੀ ਬਰੀਕੀ ਦੀ ਬਾਤ, ਸਾਧ ਸੰਗਤ, ਗੰਭੀਰਤਾ ਵਾਲੀ ਬਾਤ ਹੈ, ਐ ਬਾਣੀ ਚ ਖੁੱਭ ਕੇ ਫੇਰ ਇਹ ਸੁਣਨੀ ਤੇ ਵਿਚਾਰਨੀ ਆ ਆਪਾਂ ਬਾਤ। ਕਹਿੰਦੇ ਗੰਗਾ ਦਾ ਜਲ, ਗੰਗਾ ਦਾ ਪਾਣੀ ਬੜਾ ਨਿਰਮਲ ਮੰਨਿਆ ਗਿਆ, ਲੋਕੀ ਇਸ਼ਨਾਨ ਕਰਦੇ ਨੇ ਉੱਥੇ ਜਾ ਕੇ। ਪਰ ਉਸ ਗੰਗਾ ਦੇ ਪਾਣੀ ਨੂੰ ਲਿਆ ਕੇ ਉਹਦੇ ਤੋਂ ਕੋਈ ਸ਼ਰਾਬ ਤਿਆਰ ਕਰ ਲਵੇ, ਸ਼ਰਾਬ ਬਣਾ ਦੇ ਗੰਗਾ ਦੇ ਪਾਣੀ ਦੀ, ਤੇ ਜਦੋਂ ਸ਼ਰਾਬ ਹੋ ਜੇ ਤਿਆਰ, ਸ਼ਰਾਬ ਬਣ ਜੇ ਬੋਤਲ ਚ ਪਾ ਲਓ, ਬਰਤਨ ਚ ਪਾ ਲਓ ਉਹਨੂੰ, ਤੇ ਕਿਸੇ ਸੰਤ ਜਾਨ ਕਿਸੇ ਰੱਬ ਦੀ ਬੰਦਗੀ ਵਾਲੇ ਨੂੰ ਆਖੋ ਕਿ ਸ਼ਰਾਬ ਪੀ ਲਾ, ਉਹ ਕਹਿੰਦਾ ਵੀ ਮੈਂ ਨੀ ਪੀਣੀ, ਮੈਂ ਤੇ ਛੋਹਦਾ ਵੀ ਨੀ ਇਹਨੂੰ, ਹੱਥ ਵੀ ਨੀ ਲਾਉਂਦਾ ਮੈਂ ਤੇ। ਧਰਮੀ ਬੰਦਾ ਜਿਹੜਾ ਉਹ ਇਹਨਾਂ ਨਸ਼ਿਆਂ ਆਦਿਕਾਂ ਚ ਨਹੀਂ, ਗਲਤਾਂ ਇਹ ਰਾਖਸ਼ਾਂ ਦਾ ਖਾਣਾ। ਪਰ ਉਹਨੂੰ ਕੋਈ ਆਖੇ ਬਣਾਉਣ ਵਾਲਾ ਵੀ ਪੀ ਲਓ ਕੋਈ ਗੱਲ ਨੀ, ਇਹ ਗੰਗਾ ਦੇ ਜਲ ਤੋਂ ਬਣੀ ਆ, ਗੰਗਾ ਦੇ ਪਾਣੀ ਤੋਂ ਬਣਾਈ ਹੈ, ਪੀ ਲੈਣਗੇ ਹੁਣ ਉਹ। ਭਾਵ ਗੰਗਾ ਦਾ ਜਲ ਵੀ ਗੰਦਾ ਹੋ ਗਿਆ, ਮੈਲਾ ਹੋ ਗਿਆ ਜਦੋਂ ਉਹਦੇ ਤੋਂ ਸ਼ਰਾਬ ਬਣ ਗਈ। ਆ ਬਚਨ ਸੁਣਨੇ, ਸੁਰਸਰੀ ਸਲਲ ਕਿਰਤ ਬਾਰਨੀ, ਬਾਰਨੀ ਸ਼ਰਾਬ ਨੂੰ ਕਹਿੰਦੇ, ਸਲਲ ਪਾਣੀ ਨੂੰ ਕਹਿੰਦੇ, ਸੁਰਸਰੀ ਗੰਗਾ ਨੂੰ ਕਹਿੰਦੇ। ਸੁਰਸਰੀ ਸਲਲ ਕਿਰਤ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ, ਕਹਿੰਦੇ ਸੰਤ ਜਨ ਉਹਨੂੰ ਪਾਨ ਨਹੀਂ ਕਰਦੇ, ਪੀਂਦੇ ਨਹੀਂ ਉਹਨੂੰ। ਇਹ ਨਹੀਂ ਵੀ ਗੰਗਾ ਦੇ ਜਲ ਤੋਂ ਸ਼ਰਾਬ ਬਣਾ ਲਈ ਹੈ ਤੇ ਉਹ ਨਿਰਮਲ ਹੋ ਗਈ, ਵਧੀਆ ਹੋ ਗਈ। ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰਗ। ਉੱਚੀ ਜਾਤ ਵਿੱਚ ਕੋਈ ਬੰਦਾ ਪੈਦਾ ਹੋਇਆ ਹੋਵੇ ਤੇ ਕਰੇ ਬੁਰੇ ਕੰਮ, ਪਾਪ ਤੇ ਗੁਨਾਹ, ਪਰਾਇਆ ਧਨ ਪਰਾਈ ਨਿੰਦਿਆ, ਦਵੈਸ਼ ਈਰਖਾ ਚ ਸੜਿਆ ਹੋਵੇ ਤੇ ਉੱਚੀ ਜਾਤ ਚ ਪੈਦਾ ਹੋ ਕੇ ਸੋਹਣਾ ਬਣ ਗਿਆ, ਤੇ ਇੱਕ ਗੰਦਾ ਪਾਣੀ, ਹੁਣ ਇੱਕ ਗੰਗਾ ਦਾ ਜਲ ਸੀ, ਗੰਗਾ ਦਾ ਪਾਣੀ, ਉਹਦੇ ਤੋਂ ਸ਼ਰਾਬ ਬਣ ਗਈ ਤੇ ਭੈੜਾ ਹੋ ਗਿਆ ਗੰਦਾ, ਤੇ ਇੱਕ ਗੰਦਾ ਪਾਣੀ ਹੋਵੇ ਗਲੀਆਂ ਦਾ, ਨਾਲਿਆਂ ਦਾ, ਨਦੀਆਂ ਦਾ, ਵਰਖਾ ਦਾ, ਮੀਂਹ ਦਾ ਪਾਣੀ ਵਹਿੰਦਾ ਗੰਗਾ ਚ ਜਾ ਕੇ ਪੈ ਜੇ, ਉਹ ਪਾਣੀ ਹੁਣ ਗੰਦਾ ਵਾ ਗਲੀਆਂ ਨਾਲਿਆਂ ਦਾ, ਪਰ ਗੰਗਾ ਚ ਪੈ ਕੇ ਕੀ ਹੋ ਗਿਆ? ਗੰਗਾ ਬਣ ਗਿਆ, ਨਿਰਮਲ ਹੋ ਗਿਆ। ਇੱਕ ਪਾਸੇ ਗੰਗਾ ਦਾ ਜਲ, ਉਹਦੇ ਤੋਂ ਸ਼ਰਾਬ ਬਣਾਤੀ ਤੇ ਗੰਦਾ ਹੋ ਗਿਆ ਜਲ, ਇੱਕ ਪਾਸੇ ਗਲੀਆਂ ਨਾਲਿਆਂ ਦਾ ਗੰਦਾ ਪਾਣੀ ਗੰਗਾ ਵਿੱਚ ਜਾ ਕੇ ਪੈ ਗਿਆ, ਗੰਗਾ ਹੋ ਗਿਆ। ਭਗਤ ਰਵਿਦਾਸ ਜੀ ਕਹਿ ਕੀ ਰਹੇ ਨੇ? ਕਹਿਣ ਲੱਗੇ, ਸੱਜਣੋ ਮੇਰੀ ਗੱਲ ਧਿਆਨ ਨਾਲ ਸੁਣ ਲਓ, ਉੱਚੀ ਜਾਤ ਵਿੱਚ ਪੈਦਾ ਹੋ ਕੇ ਵੀ ਜੇ ਰੱਬ ਦੀ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਪ੍ਰਭੂ ਦੀ ਇਬਾਦਤ ਵਿੱਚ ਨਹੀਂ ਜੁੜੇ, ਵਿਸ਼ਿਆਂ ਵਿਕਾਰਾਂ 'ਚ ਗਲਤਾਨ ਰਹੇ ਹੋ ਤੇ ਜੀਵਨ ਗੰਦਾ ਹੀ ਹੈ ਤੁਹਾਡਾ। ਇੰਝ ਸਮਝੋ ਕਿ ਜਿਵੇਂ ਗੰਗਾ ਦੇ ਜਲ ਤੋਂ ਸ਼ਰਾਬ ਬਣ ਗਈ। ਇੱਕ ਨੀਵੀਂ ਜਾਤ ਵਿੱਚ ਕਹਿੰਦੇ ਮੇਰੇ ਵਰਗਾ ਭਾਵੇਂ ਚਮਾਰਾਂ ਦੇ ਘਰ ਪੈਦਾ ਹੋਏ ਚਮਿਆਰ ਜਾਤ ਵਿੱਚ ਜਿਸ ਨੂੰ ਤੁਸੀਂ ਸ਼ੂਦਰ ਤੇ ਨੀਵਾਂ ਆਖਦੇ ਹੋ, ਪਰ ਜੇ ਮੇਰੇ ਹਿਰਦੇ ਚ ਰੱਬ ਦੀ ਬੰਦਗੀ ਹੈ, ਪਰਮੇਸ਼ਰ ਦਾ ਨਾਮ ਆ, ਤੇ ਮੈਂ ਜਿਵੇਂ ਗੰਗਾ ਵਿੱਚ ਪੈ ਕੇ ਗੰਗਾ ਹੋ ਗਿਆ, ਮੈਂ ਰੱਬ ਵਿੱਚ ਪੈ ਕੇ ਰੱਬ ਹੋ ਗਿਆ, ਪਰਮੇਸ਼ਰ ਦਾ ਰੂਪ ਹੋ ਗਿਆ। ਇੱਕ ਇਹ ਦ੍ਰਿਸ਼ਟਾਂਤ ਦਿੱਤਾ ਭਗਤ ਰਵਿਦਾਸ ਜੀ ਨੇ ਗੰਗਾ ਦੇ ਜਲ ਦਾ। ਇੱਕ ਦ੍ਰਿਸ਼ਟਾਂਤ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਉਹ ਵੀ ਦਿੱਤਾ। ਕੀ ਕਹਿੰਦੇ? ਤਰ ਤਾਰ ਅਪਵਿੱਤਰ ਕਰ ਮਾਨੀ ਹੈ ਰੇ, ਜੈਸੇ ਕਾਗਰਾ ਕਰਤ ਵਿਚਾਰਨ, ਭਗਤ ਭਗਾਉਤ ਲੇਖੀਐ ਤੇ ਉਪਰੇ ਪੂਜੀਐ ਕਰ ਨਮਸਕਾਰਨ। ਤਾੜੀ ਦਾ ਦਰਖਤ ਹੈ, ਜਿਹੜਾ ਤਾੜੀ ਦਾ ਰੁੱਖ ਆ ਉਹਨੂੰ ਮਾੜਾ ਮੰਨਿਆ ਜਾਂਦਾ। ਕਿਉਂ? ਕਿਉਂਕਿ ਉਹਦੇ ਵਿੱਚੋਂ ਨਸ਼ਾ ਨਿਕਲਦਾ ਹੈ, ਉਹਨੂੰ ਤਾੜੀ ਕਹਿੰਦੇ। ਉਹ ਲੋਕ ਜਿਵੇਂ ਸ਼ਰਾਬ ਪੀਂਦੇ ਇੱਦਾਂ ਤਾੜੀ ਪੀਂਦੇ ਨੇ, ਉਸ ਰੁੱਖ ਦੇ ਵਿੱਚ ਨਿਕਾ ਜਿਹਾ ਕੋਈ ਛੇਕ ਕਰਕੇ ਨਾ ਤੇ ਭਾਂਡਾ ਬੰਨ ਦਿੰਦੇ, ਬਰਤਨ ਬੰਨ ਦਿੰਦੇ ਉਹ ਰੁੱਖ ਦੇ ਨਾਲ, ਤੇ ਉਹਦੇ ਚੋਂ ਤੁਬ ਕੇ ਡਿੱਗਦੇ ਰਹਿੰਦੇ, ਬੂੰਦਾਂ ਡਿੱਗਦੀਆਂ ਰਹਿੰਦੀਆਂ। ਉਹ ਲੋਕ ਪੀਂਦੇ ਨੇ, ਨਸ਼ਾ ਹੁੰਦਾ ਉਹਦੇ ਚ। ਕਹਿੰਦੇ ਤਾੜੀ ਦਾ ਜਿਹੜਾ ਦਰਖਤ ਹੈ ਉਹਨੂੰ ਮਾੜਾ ਮੰਨਿਆ ਜਾਂਦਾ ਵੀ ਇਹਦੇ ਚੋਂ ਨਸ਼ਾ ਨਿਕਲਦਾ ਸ਼ਰਾਬ ਵਰਗਾ। ਪਰ ਉਹੀਓ ਹੀ ਤਾੜੀ ਦਾ ਰੁੱਖ ਕੱਟ ਕੇ ਉਹਨੂੰ ਮਸ਼ੀਨਾਂ ਦੇ ਵਿੱਚੋਂ ਦੀ ਲੰਘਾ ਕੇ ਪਿੰਜ ਕੇ ਉਹਨੂੰ ਕਾਗਜ਼ ਦੇ ਵਿੱਚ ਪਾਇਆ ਜਾਂਦਾ। ਜਦੋਂ ਕਾਗਜ਼ ਪੇਪਰ ਬਣਦਾ ਨਾ ਮਿੱਲਾਂ ਦੇ ਵਿੱਚ ਕਾਰਖਾਨਿਆਂ ਚ, ਉਹ ਕਾਗਜ਼ ਦੇ ਵਿੱਚ ਪੈਂਦਾ, ਉਹ ਤਾੜੀ ਦਾ ਰੁੱਖ ਹੈ ਜਿਹੜਾ। ਤੇ ਹੁਣ ਉਹ ਬਣ ਗਿਆ ਕਾਗਜ਼, ਤੇ ਉਹ ਕਾਗਜ਼ ਪੇਪਰ ਬਣਨ ਤੋਂ ਬਾਅਦ ਕਹਿਣ ਲੱਗੇ ਉਸ ਕਾਗਜ਼ ਦੇ ਉੱਤੇ ਬਾਣੀ ਲਿਖ ਦਿਓ, ਰੱਬ ਦੀ ਸਿਫਤ ਸਲਾਹ ਲਿਖ ਦਿਓ, ਲੋਕੀ ਉਹਨੂੰ ਮੱਥੇ ਟੇਕਦੇ। ਹੈ ਉਹੀ ਤਾੜੀ ਤੋਂ ਬਣਿਆ। ਭਗਤ ਰਵਿਦਾਸ ਜੀ ਕੀ ਕਹਿ ਰਹੇ ਆ ਬਚਨ ਸੁਣਨੇ? ਕਹਿਣ ਲੱਗੇ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ, ਅਪਵਿੱਤਰ ਮੰਨਦੇ ਨੇ ਲੋਕ, ਜੈਸੇ ਕਾਗਰਾ ਕਰਤ ਵਿਚਾਰਨ, ਪਰ ਜੇ ਉਹਦੇ ਤੋਂ ਕਾਗਜ਼ ਬਣਾ ਦਈਏ, ਭਗਤ ਭਗਾਉਤ ਲੇਖੀਐ ਤੇ ਉਪਰੇ ਪੂਜੀਐ ਕਰ ਨਮਸਕਾਰੰ, ਲੋਕ ਉਹਨੂੰ ਨਮਸਕਾਰਾਂ ਕਰਦੇ ਨੇ। ਕਹਿੰਦੇ ਹਾਂ ਮੈਂ ਭਾਵੇਂ ਲੋਕਾਂ ਦੀ ਨਜ਼ਰ ਚ, ਬ੍ਰਾਹਮਣਾਂ ਪੰਡਤਾਂ ਦੀ ਨਜ਼ਰ ਚ ਮੈਂ ਨੀਵਾਂ, ਪਰ ਮੇਰੇ ਹਿਰਦੇ ਉੱਤੇ ਲਿਖਿਆ ਗਿਆ ਹੈ ਪਰਮੇਸ਼ਰ ਦਾ ਨਾਮ, ਇਸ ਲਈ ਹੁਣ ਮੈਂ ਨੀਵਾਂ ਨਹੀਂ ਰਹਿ ਗਿਆ। ਉਹ ਤਾੜੀ ਦੇ ਰੁੱਖ ਦੀ ਤਰ੍ਹਾਂ ਹੁਣ ਮੈਂ ਨੀਚ ਨਹੀਂ ਰਹਿ ਗਿਆ, ਭੈੜਾ ਨਹੀਂ ਰਹਿ ਗਿਆ, ਹੁਣ ਮੇਰੇ ਹਿਰਦੇ ਚ ਪ੍ਰਭੂ ਦਾ ਨਾਮ ਆ। ਭਾਵੇਂ ਮੇਰੀ ਜਾਤ ਦੇ ਲੋਕ ਅਜੇ ਵੀ ਹੋਰ ਹੋਰ ਕੰਮ ਮੋਏ ਪਸ਼ੂ ਢੋਣ ਦਾ ਬਨਾਰਸ ਦੇ ਆਲੇ ਦੁਆਲੇ ਕਰਦੇ ਆ, ਪਰ ਬੜੇ ਬੜੇ ਪ੍ਰਧਾਨ ਪੰਡਿਤ ਤੇ ਬ੍ਰਾਹਮਣ ਮੇਰੇ ਪੈਰਾਂ ਤੇ ਨਮਸਕਾਰ ਕਰਦੇ, ਕਿਉਂਕਿ ਮੇਰੇ ਹਿਰਦੇ ਚ ਪ੍ਰਭੂ ਦਾ ਨਾਮ ਹੈ। ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ, ਨਿਤ ਹੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੋਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਬੜੇ ਬੜੇ ਪ੍ਰਧਾਨ ਵਿਪਰ ਪੰਡਿਤ ਕਹਿੰਦੇ ਮੈਨੂੰ ਨਮਸਕਾਰਾਂ ਕਰਦੇ, ਕਿਉਂਕਿ ਮੇਰੇ ਹਿਰਦੇ ਚ ਪਰਮੇਸ਼ਰ ਦਾ ਨਾਮ ਹੈ। ਇਸ ਲਈ ਕਿਸੇ ਨੂੰ ਜਾਤ ਗੋਤ ਕਰਕੇ ਨਹੀਂ ਦੁਰਕਾਰਨਾ, ਵੇਖਣਾ ਹੈ ਇਹਦੇ ਅੰਦਰ ਰੱਬ ਦੀ ਬੰਦਗੀ ਹੈ ਕਿ ਨਹੀਂ ਹੈ। ਸਤਿਕਾਰ ਮਾਣ ਪ੍ਰਭੂ ਦੀ ਹਜ਼ੂਰੀ ਵਿੱਚ ਬੰਦਗੀ ਵਾਲਿਆਂ ਨੂੰ, ਭਗਤੀ ਵਾਲਿਆਂ ਨੂੰ ਮਿਲਦਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇਂ, ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ। ਇਸ ਲਈ ਸਾਧ ਸੰਗਤ ਹੁਣ ਖਿਆਲ ਕਰਿਓ, ਕਹਿਣ ਲੱਗੇ ਸ਼ਹਿਦ ਬਣਿਆ ਮੱਖੀਆਂ ਤੋਂ, ਰੇਸ਼ਮ ਦੇ ਕੱਪੜੇ ਬਣੇ ਉਹਨਾਂ ਕੀੜਿਆਂ ਤੋਂ। ਇਸੇ ਤਰ੍ਹਾਂ ਸਣ ਆਦਿਕ ਵੀ, ਤੇ ਜਿਵੇਂ ਦਾਸ ਨੇ ਜ਼ਿਕਰ ਕੀਤਾ ਤਾੜੀ ਦਾ ਦਰਖਤ ਵੀ, ਸਾਧ ਸੰਗਤ ਉਹਦੇ ਤੋਂ ਪੇਪਰ ਕਾਗਜ਼ ਆਦਿਕ ਬਣਿਆ। ਕਿਸੇ ਨੇ ਕੋਈ ਭਰਮ ਕੀਤਾ ਵੀ ਇਹ ਕਿੱਥੋਂ ਆਇਆ ਸਾਰਾ ਕੁਛ? ਜੇ ਉਹਨਾਂ ਵਾਸਤੇ ਭਰਮ ਨਹੀਂ ਜੇ ਕਰਦੇ, ਫਿਰ ਨੀਵੀਂ ਜਾਤ ਗੋਤ ਆਦਿਕ ਵਾਲੇ ਜਿਹੜੇ ਲੋਕ ਨੇ ਉਹਨਾਂ ਨਾਲ ਕਿਉਂ ਆਪਾਂ ਨਫ਼ਰਤ ਕਰਦੇ? ਕਿੱਥੋਂ ਕਿੱਥੋਂ ਚੀਜ਼ਾਂ ਆਈਆਂ ਇਹ ਸਾਰੀਆਂ ਫੁਰਮਾਨ ਕਰ ਰਹੇ ਨੇ। ਮਲ ਮਲ ਹੋਏ ਵੜੇਵੇਂ, ਚਿੱਕੜ ਕਮਲ ਭਵਰ ਲੁਭਾਇਆ। ਕਹਿੰਦੇ ਆ ਜਿਹੜਾ ਮਲਮਲ ਦਾ ਕੱਪੜਾ, ਕੋਟਨ ਆਦਿਕ ਆ ਜਿਹੜੀ, ਇਹ ਵੜੇਵਿਆਂ ਤੋਂ ਬਣਦੀ ਹੈ। ਵੜੇਵਾਂ ਬੀਜਿਆ ਤੇ ਵੜੇਵੇਂ ਤੋਂ ਕਪਾਹ ਉੱਗੀ, ਫਿਰ ਕਪਾਹ ਨੂੰ ਉਹ ਰੂੰਦੀਆਂ ਫੁੱਟੀਆਂ ਲੱਗੀਆਂ, ਫਿਰ ਉਹ ਮਸ਼ੀਨਾਂ ਚੋਂ ਕੱਢਿਆ ਤੇ ਸਾਧ ਸੰਗਤ ਕੱਤਿਆ ਬੁਣਿਆ ਤੇ ਕੱਪੜਾ ਬਣ ਗਿਆ। ਇਹ ਮਲਮਲ ਕੋਟਨ ਆਦਿਕ ਵੜੇਵੇਂ ਤੋਂ ਪੈਦਾ ਹੋਈ। ਕਮਲ ਦਾ ਫੁੱਲ ਜਿਸ ਦੀ ਸੁਗੰਧੀ ਭੰਵਰੇ ਦੂਰੋਂ ਜਾ ਕੇ ਲੈਂਦੇ ਨੇ, ਤੇ ਬੜਾ ਸੋਹਣਾ ਤੇ ਪਿਆਰਾ ਫੁੱਲ ਉਹਨੂੰ ਮੰਨਿਆ ਗਿਆ, ਕਮਲ ਦੇ ਫੁੱਲ ਨੂੰ। ਪਰ ਉੱਗਿਆ ਕਿੱਥੇ ਆ? ਚਿੱਕੜ ਦੇ ਵਿੱਚ। ਚਿੱਕੜ ਕਮਲ ਭੰਵਰ ਲੁਭਾਇਆ, ਭੰਵਰਾ ਲੁਭਾਏ ਮਾਨ ਹੁੰਦਾ ਸੁਗੰਧੀਆਂ ਮਾਣਦਾ, ਪਰ ਉਹ ਕਮਲ ਦੇ ਫੁੱਲ ਚ ਇਹ ਨਹੀਂ ਤੱਕੀਦਾ ਕਿ ਚਿੱਕੜ ਦੇ ਵਿੱਚ ਉੱਗਿਆ ਆ। ਕੱਪੜਾ ਗਲ ਪਾਉਣ ਵੇਲੇ ਇਹ ਨਹੀਂ ਸੋਚੀਦਾ ਵੜੇਵੇਂ ਤੋਂ ਬਣਿਆ ਆ। ਸਾਧ ਸੰਗਤ, ਕੱਪੜੇ ਨਾਲ ਸੰਬੰਧ ਤੇ ਫੁੱਲ ਦੀ ਸੁਗੰਧੀ ਨਾਲ ਸੰਬੰਧ ਹੈ। ਜਿਉਂ ਮਨ ਕਾਲੇ ਸੱਪ ਸਿਰ, ਪੱਥਰ ਹੀਰੇ ਮਾਨਕ ਛਾਇਆ, ਜਿਵੇਂ ਕਾਲੇ ਨਾਗ ਦੇ ਸਿਰ ਤੇ, ਸੱਪ ਦੇ ਸਿਰ ਤੇ ਮਣੀ ਹੈ। ਉਹ ਮਣੀ ਬੜੀ ਹੈ ਪਿਆਰੀ, ਕੀਮਤੀ, ਪਰ ਰਹਿੰਦੀ ਕਿੱਥੇ ਆ? ਸੱਪ ਦੇ ਸਿਰ ਚ। ਇਸੇ ਤਰ੍ਹਾਂ ਪੱਥਰਾਂ ਦੇ ਵਿੱਚ ਹੀਰੇ ਤੇ ਮਾਣਕ ਮੋਤੀ ਹੁੰਦੇ। ਜਿਹੜੇ ਹੀਰੇ ਨੇ ਨਾ ਸਾਧ ਸੰਗਤ, ਉਹ ਵੀ ਪੱਥਰਾਂ ਦੇ ਵਿੱਚੋਂ ਹੀ ਨਿਕਲਦੇ, ਪੱਥਰਾਂ ਦੇ ਵਿੱਚ ਹੀ ਰਹਿੰਦੇ ਨੇ ਉਹ ਵੀ। ਇਸ ਲਈ ਜਿਹੜੇ ਹੀਰੇ ਤੇ ਮਾਣਕ ਮੋਤੀ ਨੇ ਉਹ ਵੀ ਪੱਥਰਾਂ ਚ ਹੀ ਹਨ, ਮਣੀ ਸੱਪ ਦੇ ਸਿਰ ਵਿੱਚੋਂ ਹੀ ਨਿਕਲਦੀ ਹੈ। ਇਸੇ ਤਰ੍ਹਾਂ ਫਿਰ ਹੋਰ ਬਚਨ ਆਖਿਆ, ਕਸਤੂਰੀ ਬੜੀ ਸੁਗੰਧੀ ਦਿੰਦੀ ਹੈ, ਕਸਤੂਰੀ। ਪਰ ਕਸਤੂਰੀ ਹੈ ਕਿੱਥੇ? ਹਿਰਨ ਦੀ ਧੁੰਨੀ ਦੇ ਵਿੱਚ, ਹਿਰਨ ਦੀ ਨਾਭੀ ਚ। ਜਾਣ ਕਥੂਰੀ ਮਿਰਗ ਤਨ, ਨਾਉ ਭਗਉਤੀ ਲੋਹ ਕਢਾਇਆ। ਕਹਿਣ ਲੱਗੇ ਕਸਤੂਰੀ ਭਾਵੇਂ ਬੜੀ ਸੁਗੰਧੀ ਵਾਲੀ ਮੰਨੀ ਜਾਂਦੀ ਹੈ, ਪਰ ਨਿਕਲਦੀ ਹੈ ਮਿਰਗਾਂ ਦੀ ਨਾਭੀ ਦੇ ਵਿੱਚ, ਹਿਰਨ ਦੀ ਧੁੰਨੀ ਵਿੱਚ। ਤੇ ਬੜੀਆਂ ਬੜੀਆਂ ਕੀਮਤੀ ਕਿਰਪਾਨਾਂ, ਸ਼ਸਤਰ, ਹਥਿਆਰ ਆਦਿਕ ਘੜੇ ਜਾਂਦੇ ਆ, ਪਰ ਨਾਉ ਭਗਉਤੀ ਲੋਹ ਕਢਾਇਆ। ਕਹਿਣ ਲੱਗੇ ਲੋਹੇ ਤੋਂ ਬਣਦੀ ਹੈ। ਇਹ ਬੜਾ ਪਿਆਰਾ ਨੁਕਤਾ। ਜੇ ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਗਉਤੀ ਸ਼ਬਦ ਵਰਤਿਆ। ਕਲਗੀਧਰ ਪਾਤਸ਼ਾਹ ਦਸਵੇਂ ਜਾਮੇ ਚ ਜਾ ਕੇ ਕਹਿੰਦੇ, ਪ੍ਰਥਮ ਭਗਉਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ। ਭਾਈ ਗੁਰਦਾਸ ਜੀ ਕਹਿੰਦੇ, ਨਾਉ ਭਗਉਤੀ ਲੋਹ ਕਢਾਇਆ। ਭਗਉਤੀ ਦਾ ਮਤਲਬ ਹੈ ਸ਼ਮਸ਼ੀਰ, ਸ੍ਰੀ ਸਾਹਿਬ, ਇਹ ਤਾਂ ਆਦਿਕ ਆਪਾਂ ਸ਼ਬਦ ਵਰਤਦੇ ਹਾਂ। ਉਹ ਲੋਹੇ ਤੋਂ ਘੜੀ ਜਾਂਦੀ ਹੈ। ਉੱਥੇ ਜਿਹੜਾ ਦਾਸ ਨੇ ਬਚਨ ਆਪ ਜੀ ਨਾਲ ਸਾਂਝਾ ਕੀਤਾ ਕਿ ਪ੍ਰਥਮ ਭਗਉਤੀ ਸਿਮਰਕ ਹੈ, ਉੱਥੇ ਜਿਵੇਂ ਸ੍ਰੀ ਸਾਹਿਬ ਦਾਸ ਨੇ ਬੇਨਤੀ ਕੀਤੀ, ਇੱਕ ਸ਼ਕਤੀ ਦੇ ਰੂਪ ਵਿੱਚ ਉਹ ਪਰਮਾਤਮਾ ਦਾ ਵਰਣਨ ਕਰਦੇ ਹਨ। ਪ੍ਰਥਮ ਭਗਉਤੀ, ਪ੍ਰਥਮ ਦਾ ਮਤਲਬ ਇੱਕ ਨੰਬਰ ਤੇ, ਸਭ ਤੋਂ ਪਹਿਲਾਂ ਮੈਂ ਉਸ ਪਰਮਾਤਮਾ ਰੂਪੀ ਸ਼ਕਤੀ ਨੂੰ ਧਿਆਉਂਦਾ ਹਾਂ, ਉਸ ਸ਼ਕਤੀ ਦਾ ਸਿਮਰਨ ਕਰਦਾ ਹਾਂ ਪਰਮੇਸ਼ਰ ਦਾ। ਤੇ ਸ਼ਮਸ਼ੀਰ ਵੀ ਇੱਕ ਸ਼ਕਤੀ ਹੈ, ਇਹ ਚੇਤੇ ਰੱਖਣਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਹਾਰਾਜ ਨੇ ਬਚਨ ਕੀਤੇ ਸੰਗਤਾਂ ਦੇ ਨਾਲ, ਤੇ ਬਹਾਦਰ ਸ਼ਾਹ ਬਾਦਸ਼ਾਹ ਬੈਠਾ ਸੀ ਉੱਥੇ। ਬਹਾਦਰ ਸ਼ਾਹ ਬਾਦਸ਼ਾਹ ਨੂੰ ਕਲਗੀਧਰ ਪਾਤਸ਼ਾਹ ਨੇ ਰਾਜ ਦਵਾਇਆ ਸੀ ਉਸ ਦੀ ਮਦਦ ਕਰਕੇ। ਤੇ ਬਹਾਦਰ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਦਾਤਾ ਜੀ ਨੂੰ ਕਹਿੰਦਾ, ਸਤਿਗੁਰੂ ਜੀ ਕੋਈ ਕਰਾਮਾਤ ਹੀ ਵਿਖਾਓ। ਕਿਹਨੂੰ ਕਹਿੰਦੇ ਆ ਕਰਾਮਾਤ? ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਇੱਕ ਮੋਹਰ ਚੁੱਕੀ, ਆਪਣੇ ਹੱਥ ਦੀ ਤਲੀ ਦੇ ਉੱਤੇ ਰੱਖੀ। ਕਹਿੰਦੇ, ਬਹਾਦਰ ਸ਼ਾਹ, ਆਹ ਜਿਹੜੀ ਮੋਹਰ ਆ ਨਾ, ਮਾਇਆ ਵਾ ਜਿਹੜੀ, ਇਹ ਵੀ ਇੱਕ ਕਰਾਮਾਤ ਹੀ। ਉਹ ਕਹਿੰਦਾ, ਜੀ ਇਹ ਕਿਵੇਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਮਾਇਆ ਨਾਲ, ਇਹਨਾਂ ਮੋਹਰਾਂ ਨਾਲ ਬੜੇ ਬੜੇ ਲੋਕਾਂ ਨੂੰ ਖਰੀਦਿਆ ਜਾ ਸਕਦਾ। ਸੰਸਾਰ ਦੀਆਂ ਚੀਜ਼ਾਂ, ਵਸਤਾਂ, ਪਦਾਰਥ ਇਹਦੇ ਨਾਲ ਖਰੀਦੇ ਜਾਂਦੇ ਆ, ਤੇ ਬੜੇ ਬੜੇ ਐਸੇ ਲੋਕ ਵੀ ਦੁਨੀਆਂ ਦੇ ਵਿੱਚ ਹੁੰਦੇ ਆ ਜਿਹੜੇ ਇਸ ਮਾਇਆ ਦੀ ਖਾਤਰ ਆਪਣੀ ਜ਼ਮੀਰ ਵੀ ਵੇਚ ਦਿੰਦੇ, ਉਹਨਾਂ ਨੂੰ ਗੁਲਾਮ ਬਣਾ ਲਈਦਾ ਆਪਣੇ। ਕਹਿੰਦਾ, ਅੱਛਾ ਜੀ। ਮਹਾਰਾਜ ਨੂੰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਹੋਰ ਇੱਕ ਬਚਨ ਸਾਹਿਬ ਨੇ ਹੋਰ ਆਖਿਆ ਸੀ ਸਾਧ ਸੰਗਤ। ਕਹਿਣ ਲੱਗੇ, ਇੱਕ ਸ਼ਕਤੀ, ਇੱਕ ਕਰਾਮਾਤ ਹੋਰ ਦੱਸੀਏ ਤੈਨੂੰ। ਕਹਿੰਦਾ, ਜੀ ਦੱਸੋ। ਮਹਾਰਾਜ ਨੇ ਆਪਣੀ ਜਿਹੜੀ ਸ਼ਮਸ਼ੀਰ ਸੀ ਨਾ, ਸ੍ਰੀ ਸਾਹਿਬ ਪਾਈ ਸੀ, ਉਹ 3 ਫੁੱਟੀ ਸ੍ਰੀ ਸਾਹਿਬ ਜਿਹੜੀ ਵੱਡੀ ਸੀ, ਉਹਦੇ ਵਿੱਚੋਂ ਕਿਰਪਾਨ ਬਾਹਰ ਕੱਢ ਲਈ ਸ੍ਰੀ ਸਾਹਿਬ ਮਿਆਨ ਚੋਂ, ਤੇ ਹੱਥ ਵਿੱਚ ਪਕੜ ਕੇ ਉੱਚੀ ਕਰਕੇ ਮਹਾਰਾਜ ਕਹਿੰਦੇ, ਬਹਾਦਰ ਸ਼ਾਹ, ਆਹ ਸ਼ਮਸ਼ੀਰ ਵੀ ਇੱਕ ਕਰਾਮਾਤ ਹੀ। ਆ ਤੈਨੂੰ ਰਾਜ ਮਿਲਿਆ ਜੰਗ ਕਰਕੇ, ਯੁੱਧ ਕਰਕੇ, ਅਸੀਂ ਵੀ ਆਪਣੇ ਸਿੱਖ ਤੈਨੂੰ ਨਾਲ ਦਿੱਤੇ, ਤੇਰੀ ਮਦਦ ਕੀਤੀ। ਅੱਜ ਆ ਜਿਹੜਾ ਤਖ਼ਤ ਦਾ ਮਾਲਕ ਬਣਿਆ, ਤੂੰ ਬਾਦਸ਼ਾਹ ਬਣਿਆ ਇਸ ਦੇਸ਼ ਦਾ, ਹਿੰਦੁਸਤਾਨ ਦਾ, ਕਦੇ ਨਾਲ ਬਣਿਆ? ਆ ਹੀ ਉਹ ਕਰਾਮਾਤ, ਜੰਗ ਕੀਤਾ, ਯੁੱਧ ਕੀਤਾ ਤੇ ਜਿੱਤਿਆ ਨਾ, ਇਹ ਵੀ ਇੱਕ ਕਰਾਮਾਤ ਹੀ। ਸਤਿਗੁਰੂ ਪਾਤਸ਼ਾਹ ਨੇ ਐਸੀਆਂ ਬੜੀਆਂ ਬਾਤਾਂ ਬਹਾਦਰ ਸ਼ਾਹ ਬਾਦਸ਼ਾਹ ਨਾਲ ਵੀ ਕੀਤੀਆਂ ਸਨ, ਪਰ ਇਹ ਜਿਹੜੀ ਭਗਵਤੀ ਹੈ, ਇਹ ਜਿਹੜੀ ਸ੍ਰੀ ਸਾਹਿਬ ਹੈ, ਅਰਥਾਤ ਕਿਰਪਾਨ, ਜਿਸ ਨੂੰ ਸਿੱਖਾਂ ਨੂੰ 5 ਕਕਾਰਾਂ ਦੇ ਵਿੱਚੋਂ ਇੱਕ ਕਕਾਰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਕਹਿਣ ਲੱਗੇ, ਨਾਉ ਭਗਉਤੀ ਲੋਹ ਕਢਾਇਆ, ਇਹ ਲੋਹੇ ਤੋਂ ਘੜੀ ਜਾਂਦੀ ਹੈ। ਜਿਹੜੇ ਸਿੱਖ ਨੇ ਇਸ ਨੂੰ ਭਗਉਤੀ ਸ਼ਬਦ ਵੀ ਵਰਤਦੇ ਹਨ। ਅੱਜ ਵੀ ਨਿਹੰਗ ਸਿੰਘ ਇਹ ਲਫ਼ਜ਼ਾਂ ਨਾਲ ਇਸ ਸ਼ਸਤਰ ਨੂੰ ਸੰਬੋਧਨ ਕਰਦੇ ਹਨ। ਅਜੇ ਸਾਧ ਸੰਗਤ, ਭਾਈ ਗੁਰਦਾਸ ਜੀ ਨੇ ਜਿਹੜਾ ਬਚਨ ਵਰਤਿਆ, ਉਦੋਂ ਅਜੇ ਬਹੁਤ ਜ਼ਿਆਦਾ ਜੰਗ ਯੁੱਧ ਨਹੀਂ, 6ਵੇਂ ਪਾਤਸ਼ਾਹ ਨੇ ਕੁਛ ਜੰਗ ਲੜੇ ਸਨ, ਪਰ ਇਹ ਲਫ਼ਜ਼ ਮੈਂ ਇਹ ਦੱਸਣਾ ਚਾਹੁੰਦਾ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਸ਼ਬਦ ਭਗਉਤੀ ਲਫ਼ਜ਼ ਵਰਤਿਆ ਹੈ, ਪਰ ਇਹ ਲੋਹੇ ਤੋਂ ਘੜੀ ਗਈ ਹੈ। ਮੁਸ਼ਕ ਬਿੱਲੀਓ ਮੇਦ ਕਰ, ਮਜਲਸ ਅੰਦਰ ਮਹਿ ਮਹਿਕਾਇਆ। ਇੱਕ ਸੁਗੰਧੀ ਵਾਲੀ ਇਹੋ ਜਿਹੀ ਚੀਜ਼ ਪਿਛਲੇ ਸਮੇਂ ਚ ਲੋਕ ਬਣਾਉਂਦੇ ਸੀ, ਜਿਵੇਂ ਅਤਰ ਹੈ, ਅਤਰ ਹੈ, ਚੰਦਨ ਹੈ, ਕਸਤੂਰੀ ਹੈ, ਇਸੇ ਤਰ੍ਹਾਂ ਮੁਸ਼ਕ ਬਿੱਲੀਓ ਮੇਦ ਕਰ, ਬਿੱਲੀ ਦੀ ਮਿੱਝ ਤੋਂ ਇੱਕ ਮੁਸ਼ਕ ਬਲਾਈ ਬਣਾਉਂਦੇ ਸੀਗੇ। ਉਹਦੇ ਵਿੱਚੋਂ ਸੁਗੰਧੀ ਆਉਂਦੀ ਸੀ ਜਿਹੜੀ ਮਜਲਸਾਂ ਦੇ ਵਿੱਚ ਅਤੇ ਇਕੱਠਾਂ ਦੇ ਵਿੱਚ ਬਹੁਤ ਲੋਕਾਂ ਦਾ ਕਿਤੇ ਇਕੱਠ ਹੋਵੇ ਅਤੇ ਉਹ ਮਹਿਕਦੀ ਸੀ। ਪਰ ਕਹਿਣ ਲੱਗੇ ਉਹ ਮਹਿਕ, ਉਹ ਜਿਹੜੀ ਖੁਸ਼ਬੂ, ਉਹ ਜਿਹੜੀ ਸੁਗੰਧੀ ਆਉਂਦੀ ਆ, ਉਹ ਤੁਹਾਨੂੰ ਪ੍ਰਾਪਤ ਕਿੱਥੋਂ ਹੋਈ? ਇੱਕ ਬਿੱਲੀ ਤੋਂ। ਮੁਸ਼ਕ, ਮੁਸ਼ਕ ਬਿਲਾਈ, ਭਾਵ ਬਿਲਾਈ ਦਾ ਮਤਲਬ ਆ ਬਿੱਲੀ, ਬਿੱਲੀ ਦੀ ਮਿੱਝ ਤੋਂ ਉਹ ਤਿਆਰ ਕਰਦੇ ਸੀਗੇ ਅਤੇ ਸੁਗੰਧੀ ਆਉਂਦੀ ਸੀਗੀ ਉਹਦੇ ਵਿੱਚੋਂ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਨੀਚ ਜੂਨ ਉੱਤਮ ਫਲ ਪਾਇਆ। ਕਹਿਣ ਦਾ ਮਤਲਬ ਹੁਣ ਅਖੀਰਲੀ ਪੰਕਤੀ ਚ ਨਤੀਜਾ ਦੱਸਦੇ ਨੇ, ਸਿੱਟਾ ਕੱਢਦੇ, ਨੀਚ ਜੂਨ ਉੱਤਮ ਫਲ ਪਾਇਆ। ਭਾਵ ਕਿ ਕੋਈ ਇਨਸਾਨ ਨੀਵੀਆਂ ਜੂਨਾਂ ਦੇ ਵਿੱਚ ਵੀ ਪੈਦਾ ਹੋਇਆ ਹੋਵੇ, ਮਤਲਬ ਜਾਤਾਂ ਗੋਤਾਂ ਜਿਹੜੀਆਂ ਸੰਸਾਰ ਵਿੱਚ ਬਣਾਈਆਂ, ਉਹ ਕੋਈ ਨੀਵੀਂ ਵਿੱਚ ਵੀ ਪੈਦਾ ਹੋਏ ਪਰ ਉੱਤਮ ਫਲ ਪਾਇਆ, ਉੱਤਮ ਫਲ ਪਾ ਲਿਆ ਉਹਨਾਂ ਨੇ ਬੰਦਗੀ ਕਰਕੇ, ਭਗਤੀ ਕਰਕੇ। ਇਸੇ ਤਰ੍ਹਾਂ ਜਿਹੜੇ ਭਗਤ ਜਨ ਹਨ, ਉਹ ਕਿਸੇ ਨੀਚ ਜਾਤ ਵਿੱਚ ਵੀ ਪੈਦਾ ਹੋਣ ਪਰ ਨਿਰੰਕਾਰ ਪਰਮਾਤਮਾ ਦੀ ਬੰਦਗੀ ਕਰਕੇ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਹਨ। ਜਿਵੇਂ ਬਿੱਲੀ ਦੀ ਮਿੱਝ ਤੋਂ ਮੁਸ਼ਕ ਬਲਾਈ ਤਿਆਰ ਹੁੰਦੀ ਹੈ, ਉਹਦੇ ਚੋਂ ਸੁਗੰਧੀ ਆਉਂਦੀ ਹੈ। ਜਿਹੜੀ ਕਸਤੂਰੀ ਹੈ ਉਹ ਮਿਰਗ ਦੀ ਧੁਨੀ ਵਿੱਚੋਂ ਨਿਕਲਦੀ ਹੈ। ਸ੍ਰੀ ਸਾਹਿਬ ਕਿਰਪਾਨ ਆਦਿਕ ਲੋਹੇ ਤੋਂ ਘੜੀ ਜਾਂਦੀ ਹੈ, ਭਾਵੇਂ ਲੋਹੇ ਨੂੰ ਬਹੁਤਾ ਕੀਮਤੀ ਨਹੀਂ ਮੰਨਿਆ ਜਾਂਦਾ, ਜਿੰਨਾ ਕੀਮਤੀ ਸੋਨਾ ਹੈ, ਚਾਂਦੀ ਹੈ, ਹੀਰੇ ਜਵਾਹਰਾਤ ਨੇ ਧਾਤਾਂ ਹੀ ਨੇ ਨਾ ਇਹ ਸਾਰੀਆਂ। ਇਸੇ ਤਰ੍ਹਾਂ ਲੋਹਾ ਘੱਟ ਕੀਮਤੀ ਹੈ ਪਰ ਜਦੋਂ ਉਹਦੀ ਘੜ ਕੇ ਭਗਵਤੀ ਸ਼ਮਸ਼ੀਰ ਤਿਆਰ ਹੋ ਗਈ, ਬੜੀਆਂ ਬੜੀਆਂ ਕੀਮਤਾਂ ਉਸਦੀਆਂ ਪੈਂਦੀਆਂ। ਫਿਰ ਜਿਵੇਂ ਮਣੀ ਕਾਲੇ ਸੱਪ ਦੇ ਸਿਰ 'ਚ ਆ, ਜਿਵੇਂ ਹੀਰੇ ਮਾਣਕ ਪੱਥਰਾਂ ਦੇ ਵਿੱਚ ਹੀ ਪਏ ਹੁੰਦੇ ਆ, ਜਿਵੇਂ ਮਲਮਲ ਦਾ ਕੱਪੜਾ ਕੋਟਨ ਦਾ ਵੜੇਵੇਂ ਤੋਂ ਬਣਦਾ ਹੈ, ਜਿਵੇਂ ਕਮਲ ਦਾ ਫੁੱਲ ਬੜੀ ਸੁਗੰਧੀ ਖੁਸ਼ਬੂ ਵੰਡਦਾ ਪਰ ਚਿੱਕੜ ਦੇ ਵਿੱਚ ਉੱਗਦਾ ਹੈ। ਅਤੇ ਸਾਧ ਸੰਗਤ, ਇਸੇ ਤਰ੍ਹਾਂ ਜਿਹੜਾ ਰੇਸ਼ਮ ਦਾ ਕੱਪੜਾ ਅਸੀਂ ਬੜੇ ਟੌਰ ਨਾਲ ਪਾਉਂਦੇ, ਉਹ ਜਿਹੜਾ ਰੇਸ਼ਮ ਦਾ ਕੱਪੜਾ ਉਹ ਕੀੜਿਆਂ ਤੋਂ ਬਣਦਾ ਹੈ। ਇਸੇ ਤਰ੍ਹਾਂ ਜਿਹੜਾ ਸ਼ਹਿਦ ਹੈ, ਮਖੈਲ ਹੈ ਜਿਹੜਾ, ਸਾਧ ਸੰਗਤ ਉਹ ਮੱਖੀਆਂ ਤੋਂ ਬਣਦਾ ਹੈ। ਭਾਵ ਜਿਹੜੀ ਥਾਂ ਆ ਜਿੱਥੇ ਉਹ ਪੈਦਾ ਹੁੰਦੀਆਂ ਚੀਜ਼ਾਂ, ਉਹਨੂੰ ਭਾਵੇਂ ਬਹੁਤਾ ਵਧੀਆ ਤੁਸੀਂ ਨਹੀਂ ਗਿਣਦੇ, ਘੱਟ ਕੀਮਤ ਹੈ ਉਹਦੀ, ਪਰ ਜਦੋਂ ਉਹ ਚੀਜ਼ ਤਿਆਰ ਹੋ ਜਾਂਦੀ ਹੈ ਉਦੋਂ ਉੱਤਮ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌਂ ਕੁੰਟ ਮੰਨ ਹੈ। ਜਿਹੜੇ ਨਿਰੰਕਾਰ ਪਰਮੇਸ਼ਰ ਦੇ ਪਿਆਰੇ ਨੇ ਉਹ ਪ੍ਰਭੂ ਦੀ ਬੰਦਗੀ ਨਾਮ ਸਿਮਰਨ ਵਿੱਚ ਜੁੜ ਕੇ ਉੱਤਮ ਜੀਵਨ ਵਾਲੇ ਬਣ ਜਾਂਦੇ ਹਨ, ਉੱਤਮ ਜੀਵਨ ਵਾਲੇ। ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਇਹ ਬਚਨ ਵੀ ਆਖੇ, ਕਹਿਣ ਲੱਗੇ ਬੇਦਰ ਨੂੰ ਪੁੱਛ ਕੇ ਵੇਖਣਾ। ਬੇਦਰ ਨੂੰ ਵੇਖੋ, ਫਿਰ ਜੇਕਰ ਆਏ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਥਾਵਾਂ 'ਤੇ ਰੱਬ ਦੀ ਬੰਦਗੀ ਵਾਲਿਆਂ ਦਾ ਪਾਤਸ਼ਾਹ ਨੇ ਵਰਣਨ ਕੀਤਾ ਹੈ। ਕਹਿਣ ਲੱਗੇ ਬੇਦਰ ਨੂੰ ਪੁੱਛ ਕੇ ਵੇਖਿਓ, ਜਿਹੜਾ ਇੱਕ ਦਾਸੀ ਦਾ ਪੁੱਤਰ ਆ, ਨੌਕਰ ਰਾਣੀ ਦਾ, ਜਿਹੜੇ ਉਸ ਵੇਲੇ ਦੇ ਬਾਦਸ਼ਾਹਾਂ, ਰਾਜਿਆਂ, ਆਦਿਕਾਂ, ਯੁਧਿਸ਼ਠਰ ਵਰਗਿਆਂ ਦੇ ਗੁਲਾਮ ਸੀਗੇ, ਉਹਦਾ ਸੁੱਤ ਹੈ, ਉਹਦਾ ਪੁੱਤਰ ਆ। ਪਰ ਸਦਕੇ ਜਾਈਏ, ਨਿਰੰਕਾਰ ਪਰਮਾਤਮਾ ਦੀ ਬੰਦਗੀ ਭਗਤੀ ਦੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਜਾਤ ਨੀਵੀਂ ਪਦਵੀ ਉੱਚੀ। ਪੂਛੋ ਬਿਦਰ ਦਾਸੀ ਸੁੱਤੈ, ਕ੍ਰਿਸ਼ਨ ਉਤਰਿਆ ਘਰ ਦਿਸ ਜਾਏ, ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੁੱਖ ਭੂਖ ਸਭ ਲਹਿ ਜਾਏ। ਫਿਰ ਬਚਨ ਵਰਤੇ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਣ ਪਏ ਪਗ ਆਏ। ਜਿਸ ਨੂੰ ਨੀਵੀਂ ਜਾਤ ਦਾ ਕਹਿੰਦੇ, ਪਤਤ ਜਾਤ ਦਾ, ਚਾਰੇ ਵਰਣਾਂ ਦੇ ਲੋਕ ਉਹਦੀ ਸ਼ਰਣੀ ਆਣ ਪਏ ਕਿਉਂਕਿ ਉੱਤਮ ਹੋ ਗਿਆ ਬੰਦਗੀ ਕਰਕੇ। ਪਤਤ ਜਾਤ ਉੱਤਮ ਭਇਆ, ਚਾਰ ਵਰਣ ਪਏ ਪਗ ਆਏ, ਨਾਮ ਦੇਵ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਜਿਤਨੇ ਭਗਤ ਹਰ ਸੇਵਕਾਂ, ਮੁਖ 68 ਤੀਰਥ ਤਿੰਨ ਤਿਲਕ ਕਢਾਏ, ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਮੇਰਾ ਮਾਲਕ ਪਰਮਾਤਮਾ ਬਖਸ਼ਿਸ਼ ਕਰ ਦੇਵੇ, ਇਹਨਾਂ ਸਾਰਿਆਂ ਦੇ ਚਰਨ ਪਰਸੀਏ, ਜਿਹੜੇ ਦੁਨੀਆਂ ਦੀ ਨਜ਼ਰ ਦੇ ਵਿੱਚ ਭਾਵੇਂ ਨੀਵਿਆਂ ਦੇ ਘਰ ਪੈਦਾ ਹੋਏ, ਉੱਤਮ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕੇ ਉੱਤਮ ਹੋ ਗਏ, ਮਹਾਨ ਹੋ ਗਏ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਫੁਰਮਾਨ ਕਰਦੇ ਨੇ, ਨੀਚ ਜੋਨ ਉੱਤਮ ਫਲ ਪਾਇਆ, ਨੀਵੀਆਂ ਜੂਨਾ ਅਰਥਾਤ ਜਾਤਾਂ ਗੋਤਾਂ, ਇੱਥੇ ਜੋਨੀਆਂ ਦਾ ਅਰਥ ਕਰਨਾ ਹੈ ਜਾਤਾਂ ਗੋਤਾਂ ਵਿੱਚ, ਪਾਪ ਪੈਦਾ ਹੋਏ, ਉੱਤਮ ਫਲ ਪ੍ਰਾਪਤ ਕਰ ਲਿਆ, ਮਹਾਨ ਹੋ ਗਏ ਪਰਮਾਤਮਾ ਵਿੱਚ ਜੁੜ ਕੇ, ਸਾਰੀ ਦੁਨੀਆਂ ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੀ ਹੈ। ਅੱਜ ਭਗਤ ਨਾਮਦੇਵ, ਭਗਤ ਰਵਿਦਾਸ, ਸਾਧ ਸੰਗਤ, ਭਗਤ ਸੈਣ ਵਰਗੇ ਐਸੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਬੈਠੇ ਹਨ। ਜਦੋਂ ਆਪਾਂ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਦਸਾਂ ਪਾਤਸ਼ਾਹੀਆਂ ਦੀ ਜੋਤ ਨੂੰ, ਉਦੋਂ ਫਿਰ ਉਹਨਾਂ ਭਗਤਾਂ ਨੂੰ ਵੀ ਆਪਾਂ ਨਮਸਕਾਰਾਂ ਕਰਦੇ ਹਾਂ ਜਿਨ੍ਹਾਂ ਭਗਤਾਂ ਦੀ ਬਾਣੀ, ਖਸਮ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਹੈ। ਆਪਣੇ ਬਰਾਬਰ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਭਗਤ ਜਨ ਉਹਨਾਂ ਨੂੰ ਬਿਠਾਇਆ ਤੇ ਉਹਨਾਂ ਦੀ ਪੂਜਾ ਕਰਵਾਈ, ਮਾਣ ਬਖਸ਼ਿਸ਼ ਕੀਤਾ।